ਕਿਉਂਕਿ ਸਾਰੀ ਸਾਧਨਾ ਤਾਂ ਬੰਦੇ ਦੇ ਮਨ ਦੀ ਹੈ। ਧੰਨ ਗੁਰੂ ਅਰਜਨ ਦੇਵ ਦੀ ਸੁਖਮਨੀ ਸਾਹਿਬ ਆਪਾਂ ਪੜ੍ਹਨੀ। ਵੈਸੇ ਮੈਂ ਵੱਖਰੀ ਬੇਨਤੀ ਕਰਨੀ ਸੀ ਕਿ ਗੁਰੂ ਅਰਜਨ ਦੇਵ ਜੀ ਨੇ ਕੀ ਸਾਨੂੰ ਦਿੱਤਾ ਹੈ ਤੇ ਸੁਖਮਨੀ ਸਾਹਿਬ ਦਾ ਪਾਠ ਮੇਰਾ ਖਿਆਲ ਕਰਨੀ ਕਮਾਣੀ ਵਾਲੇ ਹਰ ਗੁਰਸਿੱਖ ਜਿੱਥੇ ਆਪਾਂ ਨਿਤਨੇਮ ਕਰਨਾ ਰੋਜ਼, ਮੇਰੀ ਬੇਨਤੀ ਹੈ ਨਿਤਨੇਮ ਦਾ ਕਦੇ ਪੱਲੂ ਨਾ ਛੱਡਿਓ। ਜਿਸ ਬੰਦੇ ਨੇ ਆਪਣੀ ਜ਼ਿੰਦਗੀ ਚ ਨਿਤਨੇਮ ਛੱਡ ਦਿੱਤਾ, ਮੈਂ ਤਰਕ ਨਹੀਂ ਕਰਦਾ, ਸੱਚ ਇਹ ਉਹ ਬੰਦਾ ਆਪਣੀ ਜ਼ਿੰਦਗੀ ਵਿਚ ਉਲਝ ਜਾਏਗਾ। ਨਿਤਨੇਮ ਗੁਰੂ ਨਾਨਕ ਸਾਹਿਬ ਦੀ ਉਂਗਲ ਹੈ ਤੇ ਜਿਨੇ ਬਾਪ ਦੀ ਉਂਗਲ ਪਕੜ ਲਈ ਉਹ ਜੰਗਲ ਵਿਚ ਵੀ ਕਦੀ ਘਬਰਾਉਂਦਾ ਨਹੀਂ। ਤੇ ਸੱਚ ਇਵੇ ਕਿ ਜਿਹਦੀ ਬਾਜ਼ਾਰ ਵਿਚ ਬਾਪ ਦੀ ਉਂਗਲ ਛੁੱਟ ਜਾਏ ਉਹਦੇ ਲਈ ਬਾਜ਼ਾਰ ਵੀ ਜੰਗਲ ਬਣ ਜਾਂਦਾ। ਨਿਤਨੇਮ ਦਾ ਅਰਥ ਹੈ ਕਿ ਜੋ ਰੋਜ਼ ਕੀਤਾ ਜਾਏ। ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਇੱਕ ਦੋ ਪ੍ਰਮਾਣ ਦੇ ਦੇਣਾ। ਦੇਖੋ ਕਿ ਬਾਬਾ ਫਰੀਦ ਦਾ ਆਪਣਾ ਰੋਜ਼ ਦਾ ਨਿਤਨੇਮ ਸੀ, ਭਾਵੇਂ ਉਹ ਇਸਲਾਮ ਨਾਲ ਸੰਬੰਧਿਤ ਨੇ, ਪਰ ਜਿਸ ਦਿਨ ਉਹਨਾਂ ਦੇ ਨੇਮ ਵਿਚ ਕਿਤੇ ਥੋੜੀ ਬਹੁਤ ਟਲਿਆਈ ਆਉਂਦੀ ਏ ਤੇ ਉਦਨ ਉਹ ਮਹਾਂਪੁਰਖ ਕਹਿੰਦਾ ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ। ਹੁਣ ਦੇਖੋ ਉਹਨਾਂ ਦਾ ਨਿਤਨੇਮ ਏ ਪੰਜ ਵਕਤ ਦੀ ਨਮਾਜ਼ ਪੜ੍ਹਨਾ। ਜਦੋਂ ਉਸ ਦਰਵੇਸ਼ ਦੇ ਨੇਮ ਵਿਚ ਫਰਕ ਪੈਂਦਾ ਹੈ ਤੇ ਉਹ ਕਹਿੰਦਾ ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਭੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਉਹ ਕਹਿੰਦੇ ਤੇਰੀ ਇਹ ਰੀਤ ਤੇਰੇ ਜ਼ਿੰਦਗੀ ਦੀ ਮਰਿਆਦਾ ਚੰਗੀ ਨਹੀਂ। ਉਹ ਨਿਤਨੇਮ ਦੀ ਗੱਲ ਕਰਦਿਆਂ ਕਹਿੰਦੇ ਨੇ ਉੱਠ ਫਰੀਦਾ ਉਜੂ ਸਾਜ, ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਉਹਨਾਂ ਦਾ ਇੱਕ ਸ਼ਲੋਕ ਹੈ ਕਿ ਅੱਜ ਨਾ ਸੁੱਤੀ ਕੰਤ ਸਿਉ। ਇਹਦਾ ਮਤਲਬ ਕਿ ਜੇ ਅੱਜ ਮੈਂ ਨਿਤਨੇਮ ਨਹੀਂ ਕੀਤਾ, ਅੱਜ ਮੈਂ ਪਾਠ ਨਹੀਂ ਕੀਤਾ, ਅੱਜ ਮੈਂ ਬੰਦਗੀ ਨਹੀਂ ਕੀਤੀ, ਅੱਜ ਨਾ ਸੁੱਤੀ ਕੰਤ ਸਿਉ, ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਦੁਹਾਗਣੀ ਤੁਮ ਕਿਉ ਰਹਿਣ ਵਿਖਾਏ। ਉਹਨਾਂ ਨੇ ਨਿਤਨੇਮ ਦਾ ਜ਼ਿਕਰ ਕਰਦੀ ਕਿਆ ਕਹਿਣ ਲੱਗੇ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੈ ਕੰਬਲੀ ਰਾਹਾਂ ਤਾਂ ਟੁੱਟੈ ਨੇ। ਮੇਰੀ ਬੇਨਤੀ ਸਮਝਿਓ, ਮੈਂ ਆਉਣਾ ਗੁਰੂ ਅਰਜਨ ਦੇਵ ਦੀ ਸਿਫਤ ਵਿਚ ਸਿਰਫ ਇੱਕ ਖਿੰਨ ਵਿਚੋਂ ਨਿਕਲ ਕੇ ਬੇਨਤੀ ਕਰਾਂਗਾ, ਤਾਂ ਕਿਉਂਕਿ ਦੇਖੋ ਤੁਸੀਂ ਏਡਾ ਵੱਡਾ ਪ੍ਰੋਗਰਾਮ ਉਲੀਕਿਆ। ਸਿੰਘ ਸਾਹਿਬ ਆਏ, ਮਹਾਂਪੁਰਖ ਆਏ, ਗੁਰੂ ਕੇ ਕੀਰਤਨੀਏ ਉਸਤਾਦ ਕੀਰਤਨੀਏ ਬੈਠੇ ਨੇ, ਪਰ ਆਖਰ ਜੇ ਅਸੀਂ ਕੋਈ ਸੁਣਾਉਣ ਆਏ ਹਾਂ ਤੇ ਮੇਰੀ ਬੇਨਤੀ ਜਿਹੜੇ ਤੁਸੀਂ ਕਮਾਉਂਦੇ ਪਏ ਹੋ ਉਹਨਾਂ ਨੂੰ ਤਾਂ ਨਮਸਕਾਰ। ਤੇ ਜਿਸ ਬੰਦੇ ਨੇ ਅੱਜ ਤੱਕ ਬਾਣੀ ਹੀ ਨਹੀਂ ਪੜ੍ਹ ਕੇ ਦੇਖੀ, ਘੱਟੋ ਘੱਟ ਇਸ ਸਮਾਗਮ ਤੋਂ ਇੰਨੀ ਗੱਲ ਜ਼ਰੂਰ ਸਿੱਖ ਕੇ ਜਾਏ ਕਿ ਮੈਂ ਆਪਣੀ ਜ਼ਿੰਦਗੀ ਵਿਚ ਗੁਰੂ ਦੇ ਦਿੱਤੇ ਹੋਏ ਨਿਤਨੇਮ ਨੂੰ ਰੋਜ਼ ਹੀ ਨਿਭਾਉਣਾ। ਬਾਬਾ ਫਰੀਦ ਸਾਹਿਬ ਨੇ ਕਿਹਾ ਕਿ ਗਲੀਏ ਚਿੱਕੜ ਦੂਰ ਕਰ, ਰਸਤੇ ਵਿਚ ਚਿੱਕੜ ਖੈ, ਮੀਂਹ ਪੈਂਦਾ ਪਿਆ, ਜੇ ਤੁਰਨਾ ਵਾ ਤੇ ਕੱਪੜੇ ਭਿੱਜਦੇ ਨੇ, ਜੇ ਰਹਿਣਾ ਵਾ ਤਾਂ ਮੇਰਾ ਰੋਜ਼ ਦਾ ਨੇਮ ਟੁੱਟਦਾ। ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੈ ਕੰਬਲੀ ਰਾਹਾਂ ਤਾਂ ਟੁੱਟੈ ਨੇ। ਭਿੱਜੋ ਸਿੱਜੋ ਕੰਬਲੀ, ਨਿਤਨੇਮ ਨਾ ਟੁੱਟੇ ਮੇਰੇ ਰੋਜ਼ ਦਾ। ਭਿੱਜੋ ਸਿੱਜੋ ਕੰਬਲੀ ਅੱਲਾਹ ਵਰਸੈ ਮੈਂ, ਜਾਏ ਮਿਲਾਂ ਤਿੰਨਾ ਸੱਜਣਾ ਟੁੱਟੋ ਨਾਹੀ ਨੇ। ਬਾਬਾ ਸਾਹਿਬ ਨੇ ਬਚਨ ਕਹਿ, ਗੁਰੂ ਗ੍ਰੰਥ ਸਾਹਿਬ ਚ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ ਜਿਹੜਾ ਨਿਤਨੇਮੀ ਸਿੱਖ ਹੈ, ਝੱਖੜ ਝਾਂਗੀ ਮੀਂਹ ਵਰਸੈ ਪੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬੋ ਖਾਰਾ ਗੁਰਸਿੱਖ ਲੰਘ ਗੁਰੂ ਪੈ ਜਾਏ। ਮੈਂ ਇੱਥੇ ਇੱਕ ਛੋਟੀ ਜਿਹੀ ਉਦਾਹਰਨ ਦੇ ਦੇਣਾ, ਹੈ ਤਾਂ ਵੈਸੇ ਵਿਅੰਗਮਈ। ਭਾਈ ਵਰਿਆਮ ਸਿੰਘ ਹੁਣੀ ਮੇਰੇ ਨਾਲ ਆਏ ਨੇ, ਇਹਨਾਂ ਨੇ ਇੱਕ ਵਾਰੀ ਮੈਨੂੰ ਸੰਤ ਬਾਬਾ ਗੁਰਮੁਖ ਸਿੰਘ ਹੋਏ ਨੇ ਪਟਿਆਲੇ ਵਾਲੇ, ਇੱਕ ਤਾਂ ਬਾਬਾ ਗੁਰਮੁਖ ਸਿੰਘ ਹੋਏ ਨੇ ਕਾਰ ਸੇਵਾ ਵਾਲੇ, ਤੇ ਇੱਕ ਸੰਤ ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲੇ ਹੋਏ। ਇਹ ਘਟਨਾ ਵੈਸੇ ਮੈਨੂੰ ਕਿਸੇ ਬੰਬੇ ਵੀ ਸੁਣਾਈ ਸੀ। ਸੰਤ ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲਿਆਂ ਨੂੰ ਕਿਸੇ ਸਵਾਲ ਕੀਤਾ ਵੀ ਰੋਜ਼ ਨਿਤਨੇਮ ਕਿਉਂ ਕਰੀਏ ਜੀ, ਰੋਜ਼ ਜਪਜੀ ਸਾਹਿਬ ਦਾ ਪਾਠ ਕਿਉਂ, ਰੋਜ਼ ਜਾਪ ਸਾਹਿਬ ਕਿਉਂ। ਅੱਜ ਵੀ ਲੋਕ ਕਹਿ ਦਿੰਦੇ ਕਿ ਰੋਜ਼ ਰੋਜ਼ ਪਾਠ ਕਿਉਂ, ਤੇ ਉਹਨਾਂ ਨੇ ਗੱਲਾਂ ਬੜੀਆਂ ਸੋਹਣੀਆਂ ਕਹੀਆਂ। ਕਹਿੰਦੇ ਨੇ ਜਿਹੜਾ ਕੰਮ ਬੰਦਾ ਰੋਜ਼ ਕਰਦਾ ਹੋਵੇ ਤੇ ਜੇ ਉਹਦੇ ਨਾਗੇ ਪਾਣ ਲੱਗ ਪਵੇ ਤੇ ਅੰਦਰ ਮੈਲ ਆ ਜਾਂਦੀ ਹੈ, ਮੈਲ ਕਰਕੇ ਨਾਗਾ ਪੈਂਦਾ। ਉਹਨਾਂ ਕਹਿ ਜੀ ਰੋਜ਼ ਰੋਜ਼ ਕਿਉਂ। ਉਹ ਹੱਸ ਕੇ ਕਹਿੰਦੇ ਸਨ ਕਿ ਆਪਾਂ ਕਣਕ ਵੱਢਨੇ, ਆ ਦੇਖੋ ਕਣਕ ਗਾਈਏ ਅੰਨ ਆਇਆ। ਕਹਿੰਦੇ ਨੇ ਰੋਜ਼ ਰੋਜ਼ ਬੰਦਾ ਅੰਨ ਕਿਉਂ ਖਾਂਦਾ, ਭਾਵੇਂ ਕੋਈ ਰੋਟੀ ਖਾਂਦਾ ਕੋਈ ਬ੍ਰੈਡ ਖਾਂਦਾ, ਚਲੋ ਅੱਜ ਕੱਲ ਤਾਂ ਪੱਛਮ ਦਾ ਅੰਨ ਆ ਗਿਆ ਭੋਜਨ, ਕੋਈ ਪੀਜ਼ਾ ਖਾਂਦਾ ਕੋਈ ਬਰਗਰ ਖਾਂਦਾ ਕੋਈ ਕੁਝ ਖਾਂਦਾ, ਪਰ ਇਹ ਗੱਲ ਪੱਕੀ ਕਹਿ ਕੇ ਜੋ ਕੁਝ ਬੰਦਾ ਖਾਂਦਾ ਉਹਦੇ ਵਿੱਚ ਅੰਨ ਦੀ ਵਰਤੋਂ ਜ਼ਰੂਰ ਹੁੰਦੀ, ਚਾਹੇ ਬ੍ਰੈਡ ਬਣੇਗਾ ਆਟੇ ਦਾ ਬਣਨਾ, ਪੀਜ਼ਾ ਬਣਾਉਂਦੇ ਨੇ ਤਾਂ ਵੀ ਆਟੇ ਦਾ ਬਣਦਾ, ਰੋਟੀ ਆਪਾਂ ਪਕਾਉਂਦੇ ਹਾਂ ਅੰਨ ਦੀ। ਉਹ ਕਹਿੰਦੇ ਰੋਜ਼ ਰੋਜ਼ ਅੰਨ ਕਿਉਂ ਖਾਂਦੇ ਹਾਂ, ਉਹ ਕਹਿੰਦੇ ਜੇ ਰੋਜ਼ ਅੰਨ ਨਾ ਮਿਲੇ ਤੇ ਤਨ ਮੁਰਦਾ ਹੋ ਜਾਏਗਾ, ਕਹਿਣ ਲੱਗੇ ਜੇ ਰੋਜ਼ ਰੋਜ਼ ਗੁਰੂ ਕੀ ਬਾਣੀ ਦਾ ਨਾਮ ਨਾ ਮਿਲਿਆ ਤੇ ਬੰਦੇ ਦਾ ਅੰਦਰ ਮੁਰਦਾ ਹੋ ਜਾਏ। ਰੋਜ਼ ਪਾਣੀ ਕਿਉਂ ਪੀਨੇ, ਕਿਉਂਕਿ ਪਾਣੀ ਤੋਂ ਬਿਨਾ ਬਚਾ ਨਹੀਂ। ਉਹ ਕਹਿੰਦੇ ਸਨ ਜੇ ਪਾਣੀ ਨਾ ਮਿਲੇ ਤੇ ਤਨ ਖਤਮ ਹੋ ਜਾਂਦਾ ਹੈ, ਤੇ ਪਿਆਰਿਓ ਜਿਨ੍ਹਾਂ ਲੋਕਾਂ ਨੂੰ ਗੁਰੂ ਕੀ ਬਾਣੀ ਰੋਜ਼ ਨਾ ਮਿਲੇ ਉਸ ਮਨ ਦੀ ਖਾਲਤਗੀ ਹੋਵੇਗੀ। ਪਰ ਉਹਨਾਂ ਉੱਤੇ ਇੱਕ ਬੜੀ ਵਿਅੰਗਮਈ ਘਟਨਾ ਸੁਣਾਈ, ਮੈਂ ਉਹ ਛੋਟੀ ਜਿਹੀ ਕਹਾਣੀ ਕਹਿਣ ਲੱਗਾ। ਸਿਰਫ ਇਸ ਕਰਕੇ ਮਤ ਸਮਝਿਓ ਕਿ ਆਪਾਂ ਕੋਈ ਖਾਸ ਰਸ ਲਈ, ਇਸ ਕਰਕੇ ਸ਼ਾਇਦ ਉਸ ਕਹਾਣੀ ਨੂੰ ਸਮਝ ਕੇ ਕਿਤੇ ਰੋਜ਼ ਦਾ ਨਿਤਨੇਮ ਕਰਨ ਦੀ ਅੰਦਰ ਦੀ ਭਾਵਨਾ ਬਣ ਜਾਏ। ਉਹਨਾਂ ਨੇ ਗੱਲ ਕਹੀ, ਕਹਿੰਦੇ ਨੇ ਕਿ ਬਹੁਤ ਸਮਾਂ ਪਹਿਲਾਂ ਲੋਕਾਂ ਨੇ ਦੇਵ ਪੂਜਾ ਕਰਨੀ ਛੱਡ ਦਿੱਤੀ। ਮੈਂ ਕਹਾਣੀ ਕਹਿ ਰਿਹਾ, ਇਹਨੂੰ ਸ਼ਬਦ ਦੀ ਰੋਸ਼ਨੀ ਚ ਨਾ ਦੇਖਣ ਲੱਗ ਪਿਓ ਗੁਰਬਾਣੀ ਨੇ ਕੀ ਕਿਹਾ। ਉਹ ਕਹਿੰਦੇ ਲੋਕਾਂ ਨੇ ਦੇਵਤਿਆਂ ਦੀ ਪੂਜਾ ਛੱਡ ਦਿੱਤੀ। ਮੈਂ ਸਿਰਫ ਸੰਖੇਪ ਜੀ ਕਹਾਂਗਾ, ਕਹਿੰਦੇ ਨੇ ਸਾਰੇ ਦੇਵਤੇ ਇਕੱਠੇ ਹੋ ਗਏ, ਉਹਨਾਂ ਨੇ ਇੱਕ ਮੀਟਿੰਗ ਕੀਤੀ। ਕਹਿੰਦੇ ਨੇ ਪਤਾ ਨੀ ਧਰਤੀ ਦੇ ਲੋਕਾਂ ਨੂੰ ਹੋਇਆ ਕੀ ਹੈ, ਨਾ ਤਾਂ ਕੋਈ ਯੱਗ ਕਰਦਾ, ਨਾ ਕੋਈ ਖਮਣ ਕਰਦਾ, ਨਾ ਕੋਈ ਮੰਦਰ ਵਿੱਚ ਘੜਿਆਲ ਖੜਕਾਉਂਦਾ, ਤੇ ਨਾ ਕੋਈ ਜਾ ਕੇ ਸਾਡੀ ਪੂਜਾ ਅਰਚਨਾ ਉਪਾਸਨਾ ਕਰਦਾ। ਪਤਾ ਨੀ ਸਾਰੇ ਲੋਕਾਂ ਨੂੰ ਹੋ ਕੀ ਗਿਆ। ਤੇ ਜਦੋਂ ਮੀਟਿੰਗ ਚੱਲ ਰਹੀ ਸੀ ਤੇ ਅਖੀਰ ਤੇ ਨਿਰਣਾ ਇਹ ਹੋਇਆ ਕਿ ਦਰਅਸਲ ਲੋਕਾਂ ਕੋਲ ਅੰਨ ਧਨ ਪੈਸਾ ਵਸਤਰ ਇੰਨੇ ਕੁ ਹੋ ਗਏ ਨੇ, ਉਹਨਾਂ ਲੋਕਾਂ ਨੂੰ ਮੰਦਰਾਂ ਦੀ ਤੇ ਦੇਵਤਿਆਂ ਦੀ ਲੋੜ ਹੀ ਨਹੀਂ ਰਹੀ। ਇਹ ਅਕਸਰ ਬੰਦੇ ਦਾ ਸੁਭਾਅ ਜੇ ਜਦੋਂ ਕੰਮ ਪੈਂਦਾ ਜਿੰਨਾ ਉਦੋਂ ਗੁਰਦੁਆਰੇ ਫੇਰੇ ਮਾਰਦਾ ਹੈ, ਤੇ ਕੰਮ ਨਿਕਲਣ ਤੋਂ ਬਾਅਦ ਸਹੀ ਮੈਂ ਬੇਨਤੀ ਕਰਾਂ ਕਈ ਵਾਰੀ ਕਈ ਕਈ ਦਿਨ ਬੰਦਾ ਮੱਥਾ ਟੇਕ ਨਹੀਂ ਜਾਂਦਾ। ਗੁਰੂ ਗ੍ਰੰਥ ਸਾਹਿਬ ਨੇ ਕਿਹਾ ਕਿ ਕਬੀਰ ਕਾਮ ਪਰਖਰ ਸਿਮਰੀਐ ਐਸਾ ਸਿਮਰੋ ਨਿਤ, ਜੇ ਤੂੰ ਮੁਸੀਬਤ ਵਿੱਚ ਫਸਿਆ ਰੋਜ਼ ਮੱਥੇ ਟੇਕਣੇ। ਦੇਖੋ ਹਸਪਤਾਲ ਵਿੱਚ ਘਰ ਦਾ ਜੀ ਕੋਈ ਬਿਮਾਰ ਹੋਵੇ ਤੇ ਮੇਰਾ ਖਿਆਲ ਸਾਰੇ ਜੀ ਵਾਰ ਵਾਰ ਗੁਰਦੁਆਰੇ ਮੱਥਾ ਟੇਕਦੇ ਨੇ। ਜਿੰਨੇ ਦਿਨ ਹਸਪਤਾਲ ਵਿੱਚ ਜਿੰਨੀਆਂ ਉਦੋਂ ਦੇਗਾਂ ਕਰਾਉਂਦੇ ਨੇ, ਜੇ ਤੰਦਰੁਸਤੀ ਰੱਬ ਨੇ ਦਿੱਤੀ ਕਿਤੇ ਉਦੋਂ ਅੱਧਾ ਸਮਾਂ ਗੁਰਦੁਆਰੇ ਬੰਦਾ ਆਉਣ ਲੱਗ ਪਵੇ ਤੇ ਜ਼ਿੰਦਗੀ ਸਫਲ ਹੋ ਜਾਏ। ਕੰਮ ਵੇਲੇ ਬੰਦਾ ਰੱਬ ਨੂੰ ਚੇਤੇ ਕਰਦਾ ਕਿ ਕਾਮ ਪਰਖਰ ਸਿਮਰੀਐ ਐਸਾ ਸਿਮਰੋ ਨਿਤ, ਅਮਰਾਪੁਰ ਬਾਸਾ ਕਰੋ ਗਯੋ ਬਹੋਰੈ ਬਿਤ। ਉਹਨਾਂ ਕਿਹਾ ਦੇਵਤਿਆਂ ਨੇ ਕਿਹਾ ਲੋਕਾਂ ਕੋਲ ਅੰਨ ਧਨ ਬਸਤਰ ਹੋ ਗਿਆ, ਇਹ ਪੂਜਾ ਛੱਡ ਗਏ। ਕਹਿਣ ਲੱਗੇ ਹੁਣ ਇਹਨਾਂ ਨੂੰ ਸਹੀ ਰਸਤੇ ਤੇ ਆਪਾਂ ਕਿਵੇਂ ਲੈ ਕੇ ਆਈ, ਇਹ ਕਿਵੇਂ ਸਾਡੀ ਪੂਜਾ ਕਰਨ। ਇੱਕ ਦੇਵਤੇ ਨੇ ਆਪਣੇ ਵੱਲੋਂ ਖਿਆਲ ਦਿੱਤਾ, ਰਾਏ ਦਿੱਤੀ, ਕਹਿੰਦੇ ਨੇ ਇੱਕ ਕੰਮ ਕਰੋ ਕਿ 12 ਸਾਲ ਕਾਲ ਪਾ ਦਿਓ। ਕਾਲ ਪਾਉਣ ਦਾ ਪਤਾ ਪੁਰਾਣੇ ਬਜ਼ੁਰਗਾਂ ਨੂੰ, 12 ਸਾਲ ਮੀਂਹ ਨਾ ਪਾਓ। ਜੇ 12 ਸਾਲ ਮੀਂਹ ਨਾ ਪਿਆ ਤੇ ਦੇਖਿਓ ਲੋਕ ਕਿਵੇਂ ਸਾਡੀ ਪੂਜਾ ਕਰਦੇ, ਨਾ ਅੰਨ ਹੋਣਾ, ਨਾ ਪੱਠੇ ਹੋਣੇ ਨੇ, ਨਾ ਮਾਲ ਡੰਗਰ ਲਈ ਕੁਝ, ਤੇ 12 ਸਾਲ ਦੀ ਔੜ, 12 ਸਾਲ ਦਾ ਕਾਲ। ਕਹਿਣ ਲੱਗੇ ਗੱਲ ਵਾਕਈ ਠੀਕ ਹੈ, ਇੰਦਰ ਦੇਵਤੇ ਦਾ ਕੰਮ ਸੀ ਮੀਂਹ ਪਵਾਉਣਾ। ਉਂਝ ਵੈਸੇ ਮੈਂ ਬਾਣੀ ਦੀ ਰੋਸ਼ਨੀ ਚ ਕਹਾਂ, ਗੁਰਬਾਣੀ ਤਾਂ ਕਹਿੰਦੀ ਹੈ ਗਾਮਨ ਤੁੱਧ ਨੂੰ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ। ਜੇ ਮੀਂਹ ਦਾ ਜ਼ਿਕਰ ਆਉਂਦਾ ਬਾਣੀ ਤਾਂ ਵੀ ਕਹਿੰਦੀ ਹੈ ਕਿਆ ਉੱਠ ਉੱਠ ਦੇਖੋ ਬਪੜੇ, ਇਸ ਮੇਘੈ ਹੱਥ ਕਿਛ ਨਾਹੇ, ਜਿਨ ਇਹ ਮੇਘ ਪਠਾਇਆ ਤਿਸ ਰਾਖੋ ਮਨ ਮਾਹੇ। ਮੈਂ ਸਿਰਫ ਕਹਾਣੀ ਕਹਿ ਰਿਹਾ, ਇੰਦਰ ਦੇਵਤੇ ਨੂੰ ਕਿਹਾ ਗਿਆ ਕਿ ਤੂੰ 12 ਸਾਲ ਮੀਂਹ ਨੀ ਪਾਉਣ ਦੇਣਾ। ਉਹਨੇ ਪੁੱਛਿਆ ਵੀ ਦੱਸੋ ਸਾਲ ਦੇਵਤਿਆਂ ਵਾਲੇ ਕਿ ਮਨੁੱਖਾਂ ਵਾਲੇ। ਕਹਿਣ ਲੱਗੇ ਮਨੁੱਖਾਂ ਵਾਲੇ, ਕਿਉਂਕਿ ਦੇਵਤਿਆਂ ਦੇ ਸਾਲ ਬੜੇ ਵੱਡੇ। ਉਹ ਕਹਿੰਦੇ ਨੇ ਮੈਨੂੰ ਕਿਵੇਂ ਪਤਾ ਲੱਗੇਗਾ ਵੀ ਬੰਦਿਆਂ ਦੇ 12 ਸਾਲ ਨਿਕਲ ਗਏ ਮਨੁੱਖਾਂ ਦੇ। ਉਹਨਾਂ ਕਿਹਾ ਇੱਕ ਕੰਮ ਕਰੋ। ਸ਼ਿਵਜੀ ਨੇ ਕਿਹਾ ਵੀ ਤੁਸੀਂ ਬਾਕੀ ਗੱਲਾਂ ਛੱਡੋ, ਮੈਂ ਜਦੋਂ ਸ਼ੰਖ ਵਜਾਵਾਂਗਾ 12 ਸਾਲ ਬਾਅਦ, ਤੁਸੀਂ ਉਸੇ ਵਕਤ ਮੀਂਹ ਪਵਾ ਦੇਣਾ। ਤੁਸੀਂ ਦਿਨਾਂ ਦੀ ਸਾਲਾਂ ਦੀ ਗਿਣਤੀ ਨਹੀਂ ਕਰਨੀ, ਸਿਰਫ ਮੇਰੇ ਸੰਖ ਦੀ ਆਵਾਜ਼ ਦਾ ਇੰਤਜ਼ਾਰ ਕਰਨਾ। ਜਦੋਂ ਸੰਖ ਵੱਜੇ ਉਦੋਂ ਮੀਂਹ ਪਾ ਦਿਆ ਜੇ। ਸਾਰੇ ਫੈਸਲਾ ਕਰਕੇ ਤੁਰ ਪਏ ਵੀ 12 ਸਾਲ ਮੀਂਹ ਨਹੀਂ ਪੈਣਾ। ਉਹ ਬਾਬਾ ਗੁਰਮੁਖ ਸਿੰਘ ਬੜੇ ਪਿਆਰ ਭਰੇ ਲਹਿਜੇ ਨਾਲ ਸੁਣਾਉਂਦੇ ਸਨ। ਕਹਿੰਦੇ ਜਦੋਂ ਸ਼ਿਵੋ ਤੇ ਪਾਰਵਤੀ ਜੀ ਲੰਘੇ ਤੇ ਦੇਖਿਆ ਕਿ ਜ਼ਿਮੀਦਾਰ ਹਲ ਪਿਆ ਬੰਦ ਹੈ। ਆ ਜੇਠ ਦਾ ਹੀ ਮਹੀਨਾ ਸੀ ਉਦੋਂ ਬਲਦਾਂ ਵਾਲੇ ਹਲ ਸਨ। ਉਹਨੇ ਹਲ ਜੋਇਆ ਤੇ ਬਲਦਾਂ ਦੇ ਜੀਭਾਂ ਬਾਹਰ ਨਿਕਲੀਆਂ। ਉਹਨੇ ਹਲ ਦੇ ਮੁੰਨੇ ਉੱਤੇ ਲੱਕੜ ਤੇ ਹੱਥ ਰੱਖਿਆ ਤੇ ਪਾਰਵਤੀ ਕਹਿੰਦੀ ਸ਼ਿਵੋ ਕਿ ਇਸ ਜ਼ਿਮੀਦਾਰ ਨੂੰ ਵਿਚਾਰੇ ਨੂੰ ਪਤਾ ਨਹੀਂ ਕਿ 12 ਸਾਲ ਮੀਂਹ ਨਹੀਂ ਪੈਣਾ, 12 ਸਾਲ ਬਰਸਾਤ ਨਹੀਂ ਹੋਣੀ। ਇਹ ਵਿਚਾਰਾ ਆਪ ਵੀ ਦੁੱਖ ਵਿੱਚ, ਬਲਦਾਂ ਨੂੰ ਵੀ ਦੁੱਖ ਦਿੰਦਾ ਪਿਆ। ਇੱਕ ਕੰਮ ਕਰੀਏ ਨੂੰ ਦੱਸ ਦਈਏ ਭਲੇ ਮਾਨਸਾ, ਤੂੰ ਹਲ ਪੰਜਾਲੀ ਖੋਲ, ਆਪਣੇ ਬਲਦਾਂ ਨੂੰ ਬੈਲਾਂ ਨੂੰ ਘਰ ਲੈ ਜਾ ਤੇ ਦੱਸ ਦਈਏ ਕਿ 12 ਸਾਲ ਹੁਣ ਖੇਤ ਵਿੱਚ ਖਲ ਦਾ ਵਾਹੀ, ਕਿਉਂਕਿ ਨਾ ਮੀਂਹ ਪੈਣਾ। ਜੇ ਮੀਂਹ ਨਹੀਂ ਪੈਣਾ ਤੇ ਖਲ ਵਾਹਣ ਦਾ ਲਾਭ ਕੀ ਹੋਇਆ। ਕਹਿੰਦੇ ਨੇ ਉਸ ਵਾਹਦੇ ਹੋਏ ਖਲ ਜ਼ਿਮੀਦਾਰ ਕੋਲ ਚਲੇ ਗਏ ਤੇ ਸ਼ਿਵ ਜੀ ਨੇ ਇੱਕੋ ਗੱਲ ਕਹੀ, ਕਹਿਣ ਲੱਗੇ ਜ਼ਿਮੀਦਾਰਾ, ਉਹ ਕਿਸਾਨ, ਮੈਂ ਤੇਰੇ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦਾ। ਹੁਣ ਜਿਨ੍ਹਾਂ ਨੇ ਖਲ ਵਾਹਿਆ ਮੇਰਾ ਖਿਆਲ ਉਹਨਾਂ ਨੂੰ ਪਤਾ ਹੈ ਪੂਰਾ, ਇੱਕ ਵਾਰੀ ਬਲਦ ਕਿਤੇ ਗਰਮੀ ਚ ਰੁਕ ਜਾਣ, ਛੇਤੀ ਤੁਰਦੇ ਨਹੀਂ। ਉਹਨੇ ਕਿਹਾ ਬਾਬਾ ਤੂੰ ਬੈਠਦਾ ਇਸ ਵੱਟ ਦੇ ਉੱਤੇ ਖੇਤ ਦੀ ਡੋਲ ਤੇ, ਮੈਂ ਆ 4 ਘਸਿਆੜ ਕੱਢ ਲਾਂ, ਫਿਰ ਤੇਰੇ ਨਾਲ ਗੱਲ ਕਰਾਂਗਾ। ਜੇ ਹੁਣ ਬਲਦ ਰੁਕ ਗਏ ਇਹਨਾਂ ਦੁਬਾਰਾ ਚੱਲਣਾ ਨਹੀਂ। ਕਹਿੰਦੇ ਨੇ ਉਹਨੇ 4 ਘਸਿਆੜ ਕੱਢੇ, ਖੇਤ ਵਾਹਿਆ ਤੇ ਸ਼ਿਵਜੀ ਤੇ ਪਾਰਵਤੀ ਕੋਲ ਆ ਗਿਆ। ਮੈਂ ਸਿਰਫ ਕਹਾਣੀ ਕਹਿ ਰਿਹਾ, ਮਤ ਕੁਛ ਸਮਝਿਓ ਮੈਂ ਕੋਈ ਗਲਤ ਗੱਲ ਸੁਣਾਉਣ ਲੱਗਾ। ਆ ਕੇ ਹੱਥ ਚ ਪਕੜੀ ਸੀ ਪ੍ਰਾਣੀ ਸੋਟੀ, ਉਹ ਰੱਖ ਕੇ ਕਹਿੰਦਾ ਮਹਾਰਾਜ ਦੱਸੋ ਜੀ ਹੁਣ। ਕਹਿਣ ਲੱਗੇ ਜ਼ਿਮੀਦਾਰਾ ਕੱਲਾ ਤੈਨੂੰ ਦੱਸਣ ਲੱਗੇ ਆ। ਕਹਿੰਦਾ ਦੱਸੋ ਜੀ ਦੇਵਤਾ ਜੀ। ਕਹਿੰਦੇ ਨੇ 12 ਸਾਲ ਮੀਂਹ ਨਹੀਂ ਪੈਣਾ। ਕਹਿੰਦਾ 12 ਸਾਲ ਤੇ ਤੈਨੂੰ ਹੋਰ ਵੀ ਦੱਸ ਦਈਏ ਕਿ ਕੱਲ ਤੂੰ ਆਪਣੇ ਬਲਦ ਤੇ ਆਪ ਖੇਤਾਂ ਵਿਚ ਨਾ ਆਈ, ਤੂੰ ਕਾਸ ਵਾਸਤੇ ਪੈਲੀ ਵਾਹ ਰਿਹਾ, ਅਸਾਂ ਖੇਤ ਵਾਹ ਰਹੇ। ਉਹ ਕਹਿੰਦਾ ਇਸ ਕਰਕੇ ਖੇਤ ਵਾਹਾਂਗਾ, ਮੀਂਹ ਪਏਗਾ, ਪਸ਼ੂਆਂ ਲਈ ਚਾਰਾ ਪੱਠਾ ਬੀਜਣਾ ਸੀ, ਹਰਾ ਬੀਜਣਾ। ਕਹਿਣ ਲੱਗੇ ਮੀਂਹ ਨਹੀਂ ਪੈਣਾ, ਸਾਡਾ ਫੈਸਲਾ ਹੋ ਗਿਆ, 12 ਸਾਲ ਕਾਲ ਪੈਣਾ, ਕੱਲ ਤੋਂ ਬਲਦ ਲੈ ਕੇ ਨਾ ਆਈ। ਹੁਣ ਜ਼ਿਮੀਦਾਰ ਕਿਹਾ ਪਿਆ ਸੀ ਯੋਤਰਾ ਲਾ ਕੇ ਉਹ ਪੂਰੀ ਤਰ੍ਹਾਂ। ਉਹਨੇ ਇੱਕ ਗੱਲ ਕਹੀ, ਕਹਿੰਦਾ ਸੁਣ ਬਾਬਾ, 12 ਸਾਲ ਦੀ ਥਾਂ ਭਾਵੇਂ 22 ਸਾਲ ਨਾ ਪਏ, ਮੈਂ ਤਾਂ ਰੋਜ਼ ਹਲਵਾਂ। ਉਹਨਾਂ ਕਿਹਾ ਵੀ ਬੰਦਾ ਜਿੱਦੀ ਹੈ, ਜਦੋਂ ਦੱਸ ਦਿੱਤਾ ਮੀਂਹ ਨਹੀਂ ਪੈਣਾ। ਕਹਿਣ ਲੱਗਾ ਨਾ ਪਏ ਮੀਂਹ, ਪਰ ਮੈਂ ਤਾਂ 22 ਸਾਲ 32 ਸਾਲ ਜਿੰਨੀ ਦੇਰ ਤੱਕ ਮੈਂ ਜਿਉਂਦਾ, ਭਾਵੇਂ 4 ਸਿਆੜ ਕੱਢ ਕੇ ਜਾਵਾਂ, ਮੈਂ ਖਲ ਜ਼ਰੂਰ ਵਾਹਾਂਗਾ। ਉਹਨਾਂ ਕਿਹਾ ਗੁੱਸੇ ਚ, ਰਾਹ ਸਾਨੂੰ ਇੱਕ ਗੱਲ ਦੱਸ, ਜੇ ਤੈਨੂੰ ਪਤਾ ਵੀ ਲੱਗ ਗਿਆ ਮੀਂਹ ਨਹੀਂ ਪੈਣਾ ਤੇ ਫਿਰ ਕਿਉਂ ਹਲ ਵਾਹੇਗਾ। ਉਹਨੇ ਗੱਲ ਬੜੇ ਕਮਾਲ ਦੀ ਕਹੀ, ਕਹਿੰਦਾ ਤੁਹਾਡੇ ਮੁਤਾਬਕ 12 ਸਾਲ ਬਾਅਦ ਤਾਂ ਮੀਂਹ ਪੈਣਾ ਹੈ ਨਾ। ਕਹਿਣ ਲੱਗੇ ਹਾਂ 12 ਸਾਲ ਬਾਅਦ ਪਏਗਾ। ਕਹਿੰਦਾ ਮੰਨ ਲਓ 12 ਸਾਲ ਤੱਕ ਮੈਂ ਜਿੰਦਾ ਰਹਾਂ, ਮੇਰੇ ਬਲਦ ਜਿੰਦੇ ਰਹਿਣ, ਤੇ ਜੇਕਰ 12 ਸਾਲ ਬਾਅਦ ਮੀਂਹ ਪਿਆ ਤੇ ਮੈਂ 12 ਸਾਲ ਹਾਲੀ ਵਾਹਣਾ ਛੱਡ ਦਿੱਤਾ ਤੇ ਮੇਰੇ ਬਲਦਾਂ ਨੂੰ ਭੁੱਲ ਜਾਣਾ ਖਲ ਵਾਹਣਾ ਕਿਵੇਂ ਮੈਂ, ਤੇ ਮੈਨੂੰ ਭੁੱਲ ਜਾਣਾ ਖਲ ਦਾ ਮੁੱਠਾ ਕਿਵੇਂ ਪਕੜਨਾ, ਮੈਂ ਆਪਣਾ ਨੇਮ ਨਹੀਂ ਤੋੜਨਾ, ਭਾਵੇਂ 2 ਸਿਆੜੀ ਕੱਢਾਂ ਪਰ ਮੈਂ ਖਲ ਜ਼ਰੂਰ ਵਾਹਾਂ। ਉਹਨਾਂ ਕਿਹਾ ਗੱਲ ਤਾਂ ਇਹਦੀ ਵੀ ਠੀਕ ਹੈ, 12 ਸਾਲ ਬਾਅਦ ਬਲਦ ਹੀ ਨਾ ਭੁੱਲ ਜਾਣ, 12 ਸਾਲ ਬਾਅਦ ਕਿਤੇ ਆਪ ਹੀ ਨਾ ਭੁੱਲ ਜਾਏ। ਪਾਰਵਤੀ ਨਾਲ ਕਹਿੰਦੀ ਸ਼ਿਵੋ ਤੁਸੀਂ ਵੀ ਸੰਖ ਵਜਾ ਕੇ ਵੇਖ ਲਓ ਕਿਤੇ 12 ਸਾਲ ਬਾਅਦ ਤੁਸੀਂ ਨਾ ਭੁੱਲ ਜਾਇਆ। ਗੱਲ ਬੜੀ ਸੋਹਣੀ ਸੀ। ਉਹ ਕਹਿੰਦੀ ਤੁਸੀਂ ਸੰਖ ਵਜਾ ਕੇ ਦੇਖ ਲੋ ਕਿ 12 ਸਾਲ ਬਾਅਦ ਕਿਤੇ ਫੂਕ ਹੀ ਨਾ ਵੱਜੇ। ਉਹਨੇ ਕਿਹਾ ਚਲੋ 1 ਵਜਾ ਕੇ ਦੇ। ਉਹਨੇ ਫੂਕ ਮਾਰੀ, ਸੰਖ ਪੂਰਿਆ ਗਿਆ। ਉਹਨੇ ਦੇਰ ਨੂੰ ਇੰਦਰ ਦੇਵਤੇ ਨੇ ਮੀਂਹ ਪਵਾ ਦਿੱਤਾ, ਕਿਉਂਕਿ ਉਹਦੇ ਨਾਲ ਕਮਿਟਮੈਂਟ ਸੀ, ਸਿਰਫ ਤੂੰ ਆਵਾਜ਼ ਸੁਣਨੀ ਹੈ। ਜ਼ਿਮੀਦਾਰ ਕਹਿੰਦਾ ਬਾਬਾ ਤੂੰ ਝੂਠਾ ਕਿ ਮੈਂ ਝੂਠਾ, ਤੂੰ ਕਹਿੰਦਾ ਸਾ 12 ਸਾਲ ਮੀਂਹ ਨਹੀਂ ਪੈਣਾ ਤੇ ਆ ਤਾਂ 12 ਘੜੀਆਂ ਨੀ ਲੰਘੀਆਂ ਮੀਂਹ ਪੈ ਗਿਆ। ਕਹਿੰਦੇ ਉੱਥੇ ਇੱਕ ਉਹਨਾਂ ਗੱਲ ਕਹੀ, ਉਹ ਜ਼ਿਮੀਦਾਰਾ ਤੂੰ ਅਜੇ ਨੇਮ ਨਹੀਂ ਨਿਭਾਇਆ, ਧਿਆਨ ਦਿਆ ਜੇ ਤੂੰ 12 ਸਾਲ ਦੇ ਨੇਮ ਦਾ ਪਰਣ ਕੀਤਾ ਮੈਂ ਰੋਜ਼ ਖਲ ਵਾਹਾਂਗਾ। ਜੇ ਤੂੰ ਪਰਣ ਕੀਤਾ ਤੇ ਤੇਰੇ ਪਰਣ ਨੇ 12 ਸਾਲ ਦਾ ਕਾਲ ਖਤਮ ਕਰ ਦਿੱਤਾ। ਉਹ ਕਹਿੰਦੇ ਸਨ ਜਿਹੜਾ ਸਿੱਖ ਰੋਜ਼ ਦਾ ਨਿਤਨੇਮ ਦਾ ਪਰਣ ਕਰੇਗਾ ਸੱਚੇ ਵੇ ਦੇ ਕਰੋੜਾਂ ਜਨਮਾਂ ਦੀ ਦੂਰੀ ਮਿਟ ਜਾਏ, ਕਿਉਂਕਿ ਨਿਤਨੇਮ ਵਿੱਚ ਇੰਨੀ ਤਾਕਤ ਹੈ, ਨਿਤਨੇਮ ਵਿੱਚ ਇੰਨੀ ਸਮਰੱਥਾ ਹੈ। ਤਾਂ ਹੀ ਤਾਂ ਗੁਰੂ ਗ੍ਰੰਥ ਸਾਹਿਬ ਨੇ ਰੋਜ਼ ਦੀ ਨੇਮ ਦੀ ਗੱਲ ਕਰਦਿਆਂ ਕਿਹਾ ਸੀ ਕਹਿਣ ਲੱਗੇ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਅਸਾਰ ਰਾਤ ਦਿਵਸ ਕੇ ਕੂਕਣੈ ਕਬੂ ਕਾ ਸੁਣੈ ਪੁਕਾਰ ਮੈਂ ਇੱਕ ਖਿੰਨ ਵਿੱਚੋਂ ਨਿਕਲਿਆ ਸਾਂ।